ਗੱਜ ਕੇ ਆਖੋ ਸਤਨਾਮ। ਮੇਰੇ ਅੰਦਰੋਂ ਉਹ ਗੰਦਾ ਲਹੂ ਨਿਕਲ ਗਿਆ। ਇਹ ਸੰਗਤ ਧਿਆਨ ਦੇਣਾ, ਪੁਰਾਣੇ ਬਜ਼ੁਰਗਾਂ ਦਾ ਬਚਨ ਹੈ, ਜੈਸਾ ਅੰਨ ਤੈਸਾ ਮਨ। ਤੁਹਾਨੂੰ ਪਤਾ ਹੈ ਡੇਢ ਦੋ ਮਹੀਨੇ ਹੋਏ ਨੇ ਰਵਿਦਾਸ ਜੀ ਦਾ ਦਿਹਾੜਾ ਲੰਘ ਕੇ ਗਿਆ। ਤੁਹਾਨੂੰ ਪਤਾ ਹੈ ਰਵਿਦਾਸ ਜੀ ਦਾ ਪਹਿਲਾ ਜਨਮ ਜਿਹੜਾ ਆਪਣੇ ਮੁਰਸ਼ਦ ਲਈ ਚੁਟਕੀ ਚੁਟਕੀ ਆਟਾ ਘਰਾਂ 'ਚੋਂ ਲਿਆ ਕੇ ਅਤੇ ਇੱਕ ਪ੍ਰਸ਼ਾਦਾ ਛਕਾਉਂਦੇ ਸੀ ਮੁਰਸ਼ਦ ਨੂੰ। ਅਤੇ ਇੱਕ ਦਿਨ ਮੀਂਹ ਵਸਿਆ ਬੜਾ ਅਤੇ ਕਹਿੰਦੇ ਘਰ ਘਰ 'ਚੋਂ ਆਟਾ ਚੁਟਕੀ ਚੁਟਕੀ ਕੀ ਲੈਣਾ, ਇੱਕੋ ਸੇਠ ਕੋਲੋਂ ਲੈ ਲੈਂਦੇ ਹਾਂ, ਜਾਂਦੇ ਹੀ ਨਹੀਂ। ਜਦੋਂ ਸੇਠ ਕੋਲੋਂ ਆਟਾ ਲੈ ਲਿਆ ਅਤੇ ਛਕਾਇਆ ਮੁਰਸ਼ਦ ਨੂੰ, ਅਤੇ ਮੁਰਸ਼ਦ ਦਾ ਮਨ ਨਾ ਜੁੜੇ, ਸਮਾਧੀ ਨਾ ਲੱਗੇ, ਬੁਲਾਇਆ, ਇਹ ਰਵਿਦਾਸ ਜੀ ਦਾ ਪਹਿਲਾ ਜਨਮ। ਉਹ ਪੁਰਖਾ ਅੱਜ ਪ੍ਰਸ਼ਾਦਾ ਸੀਧਾ ਕਿੱਥੋਂ ਲਿਆਇਆ? ਇਹ ਰਵਿਦਾਸ ਜੀ ਦਾ ਪਹਿਲਾ ਜਨਮ ਤੇ ਹੱਥ ਜੋੜ ਕੇ ਕਹਿੰਦੇ ਜੀ ਅੱਜ ਮੀਂਹ ਸੀ ਬਾਰਿਸ਼ ਸੀ, ਮੈਂ ਚੁਟਕੀ ਚੁਟਕੀ ਇਕੱਠਾ ਨਹੀਂ ਕੀਤਾ ਤੇ ਇੱਕੋ ਕੋਲੋਂ ਹੀ ਲੈ ਆਇਆ। ਤੇ ਉਹ ਮੁਰਸ਼ਦ ਕਹਿੰਦਾ ਜਿਹੜੇ ਇੱਕੋ ਕੋਲੋਂ ਲੈ ਆਇਆ ਉਹਦੀ ਕਮਾਈ ਪਾਪ ਵਾਲੀ ਸੀ, ਉਹਦੀ ਕਮਾਈ ਗਲਤ ਖਾ ਕੇ ਮੇਰਾ ਵੀ ਮਨ ਨਹੀਂ ਜੁੜ ਰਿਹਾ। ਆਖੋ ਸਤਨਾਮ। ਉਹ ਮੂੰਹ ਚੋਂ ਨਿਕਲਿਆ ਜਾਂ ਨੀਚਾਂ ਘਰ ਇੰਜ ਪੈਦਾ ਹੋਵੇ। ਤੁਹਾਨੂੰ ਪਤਾ ਰਵਿਦਾਸ ਜੀ ਦਾ ਉਦੋਂ ਜਨਮ ਹੋਇਆ ਤੇ ਦੁੱਧ ਨਹੀਂ ਸੀ ਪੀਂਦੇ, ਰੋਈ ਜਾਂਦੇ ਸੀ। ਇਹ ਰਾਮਾਨੰਦ ਜੀ ਨੇ ਕੰਨ 'ਚ ਜਾ ਕੇ ਕਿਹਾ ਕਿ ਨੀਵੇਂ ਘਰ ਜਨਮ ਲੈਣ ਨਾਲ ਕੋਈ ਇਹ ਨਹੀਂ ਕਿ ਨੀਵਾਂ ਹੋ ਜਾਂਦਾ, ਨਾਮ ਜਪਣ ਨਾਲ ਹੀ ਉੱਚਾ ਹੋਈਦਾ। ਦੁੱਧ ਪੀ, ਇਸ ਮਾਂ ਦਾ ਨਾਮ ਜਪੀ, ਉਹਦੇ ਨਾਲ ਉੱਚਾ ਹੋਏਗਾ। ਆਖੋ ਸਤਨਾਮ। ਇਸ਼ਾਰਾ ਲੈਣਾ ਜੈਸਾਨ ਰਵਿਦਾਸ ਜੀ ਦੇ ਪਹਿਲੇ ਜਨਮ ਦੇ ਜਿਹੜੇ ਮੁਰਸ਼ਦ, ਉਹਨਾਂ ਦਾ ਵੀ ਮਨ ਜੁੜਨਾ ਅਪਸੈਟ ਹੋ ਗਿਆ ਸੀ ਜਦੋਂ ਅਨ ਗਲਤ ਘਰ ਦਾ ਖਾਧਾ ਗਿਆ। ਗੱਜ ਕੇ ਆਖੋ ਸਤਨਾਮ। ਵਾਈਬ੍ਰੇਸ਼ਨ ਇੰਨਾ ਅਸਰ ਕਰਦੀ। ਭੀਸ਼ਮ ਪਿਤਾਮਾ ਕਹਿੰਦੇ ਦੁਰਯੋਧਨ ਦਾ ਅੰਨ ਖਾ ਕੇ ਉੱਥੋਂ ਦੀ ਸਾਰੀ ਗੱਲਾਂ ਸੁਣ ਕੇ ਮੇਰੀ ਵਾਈਬ੍ਰੇਸ਼ਨ ਵੀ ਦੂਜੀ ਬਣ ਗਈ। ਤੁਹਾਨੂੰ ਪਤਾ ਜਦੋਂ ਕੋਈ ਰਾਗੀ ਸਿੰਘ ਸ਼ਬਦ ਲਾਉਂਦਾ ਨਾ ਵਾਜੇ ਤੇ, ਦੇਸ਼ ਬਾਬਰ ਮੋਏ ਹੈ, ਆ ਜਾਂਦਾ ਨਾ ਜੋਸ਼ ਉਦੋਂ। ਆਖੋ ਸਤਨਾਮ। ਬਾਣੀ ਹੈ ਨਾ ਜੋਸ਼ ਵਾਲੀ ਦਸਵੇਂ ਪਾਤਸ਼ਾਹ ਦੀ, ਤੇ ਬੰਦਾ ਪੀਰ ਰਸ ਦੀ ਬਾਣੀ ਫਿਰ ਅੰਦਰ ਉਛਾਲੇ ਵੱਜਣੇ ਸ਼ੁਰੂ ਹੋ ਜਾਂਦੇ ਹੈ ਨਾ ਸਰ। ਇਸ਼ਾਰਾ ਦੁਰਯੋਧਨ ਦੀ ਆਲੀ ਦੁਆਲੀ ਹੋਰ ਚੀਜ਼ਾਂ ਵੇਖ ਕੇ ਮੇਰੀ ਵਾਈਬ੍ਰੇਸ਼ਨ ਉਹ ਬਣੀ ਪਈ ਸੀ ਕਿ ਮੈਂ ਨਹੀਂ ਆਵਾਜ਼ ਉਠਾ ਸਕਿਆ। ਅੱਜ ਮੈਂ ਉਪਦੇਸ਼ ਦੇਣ ਦਾ ਹੱਕ ਰੱਖਦਾ ਹਾਂ ਕਿਉਂਕਿ ਅੱਜ ਮੇਰੀ ਵਾਈਬ੍ਰੇਸ਼ਨ ਜਿਹੜੀ ਸੱਚੇ ਤੀਰ ਵੱਜ ਕੇ, ਨਾਮ ਜਪਣ ਵਾਲਿਆਂ ਦੇ ਤੀਰ ਵੱਜ ਕੇ ਮੇਰੀ ਵਾਈਬ੍ਰੇਸ਼ਨ ਵੀ ਨਾਮ ਵਾਲੀ ਬਣੀ ਹੈ। ਅੱਜ ਮੈਂ ਸੱਚ ਦਾ ਉਪਦੇਸ਼ ਦੇਣ ਦਾ ਹੱਕ ਰੱਖਦਾ। ਸੰਗਤ ਜੀ ਇੱਕ ਗੱਲ ਦੱਸੋ ਕਿ ਬਾਬਾ ਦੀਪ ਸਿੰਘ ਜੀ ਜਦੋਂ ਖੰਡਾ ਲੈ ਕੇ ਆਏ, ਦੱਸੋ ਹੁਣ ਜਿਨ੍ਹਾਂ ਨੂੰ ਖੰਡਾ ਵੱਜਾ ਹੈ ਜੀ, ਗਿਣਤੀ ਤਾਂ ਕੋਈ ਨਹੀਂ ਨਾ ਕਿੰਨੇ ਕੁ ਉਤਰੇ ਗਏ ਮੌਤ ਦੇ ਘਾਟ, ਪਰ ਹੁਣ ਦੱਸੋ ਜਿਨ੍ਹਾਂ ਨੂੰ ਖੰਡਾ ਵੱਜਾ, ਭਾਵੇਂ ਉਹ ਮੁਕਾਬਲੇ ਦੇ ਉੱਤੇ ਲੜਦੇ ਪਏ ਸੀ ਪਰ ਖੰਡਾ ਤਾਂ ਨਾਮ ਵਾਲਾ ਹੀ ਸੀ ਨਾ। ਆਖੋ ਸਤਨਾਮ। ਖੰਡਾ ਤਾਂ ਕਿਸੇ ਬੰਦਗੀ ਵਾਲੇ ਦਾ ਸੀ ਨਾ, ਉਹ ਬਾਬਾ ਜੀ ਦਾ ਖੰਡਾ ਵੀ ਜਿਹਨੂੰ ਲੱਗਾ ਹੋਏਗਾ ਮੇਰੇ ਖਿਆਲ ਨਾਲ, ਪਤਾ ਨਹੀਂ ਉਹਨੂੰ ਵੀ ਸ਼ਾਇਦ ਜਗ੍ਹਾ ਕੀ ਹਿਸਾਬ ਨਾਲ ਮਿਲ ਹੀ ਗਏ ਹੋਵੇ। ਆਖੋ ਸਤਨਾਮ। ਖੰਡਾ ਬੰਦਗੀ ਵਾਲੇ ਦਾ ਨਾਮ ਵਾਲੇ। ਅੱਜ ਮੈਨੂੰ ਤੀਰ ਵੱਜੇ ਨੇ ਨਾਮ ਜਪਣ ਵਾਲਿਆਂ ਦੇ, ਮੇਰੀ ਵਾਈਬ੍ਰੇਸ਼ਨ ਵੀ ਨਾਮ ਵਾਲੀ ਬਣ ਗਈ। ਵਾਈਬ੍ਰੇਸ਼ਨ ਇੰਨਾ ਅਸਰ ਕਰਦੀ। ਅੱਛਾ ਅਖੀਰਲੀ ਗੱਲ ਕਹਿ ਕੇ ਦਾਸ ਸਮਾਪਤੀ ਕਰੇ। ਇਹ ਪੜ੍ਹਦੇ ਹੋ ਨਾ ਜੀ, ਸਰਵਣ ਵਰਗਾ ਕੋਈ ਪੁੱਤਰ ਨਹੀਂ ਧਰਤੀ, ਸਰਵਣ ਵਰਗਾ ਵਿਰਲਾ ਕੋਈ, ਭਾਈ ਗੁਰਦਾਸ ਜੀ ਨੇ ਲਿਖਿਆ। ਤੁਹਾਨੂੰ ਪਤਾ ਸੰਗਤ ਜੀ, ਸਰਵਣ ਵਰਗੀ ਸੇਵਾ ਮਾਂ ਪਿਓ ਦੀ ਕਿਸੇ ਨੇ ਕੀਤੀ, ਪਰ ਤੁਹਾਨੂੰ ਪਤਾ ਇੱਕ ਟਾਈਮ ਇਹੋ ਜਿਹਾ ਆ ਗਿਆ ਕਿ ਸਰਵਣ ਛਾਬਾ ਚੁੱਕਿਆ ਮੋਢੇ ਤੇ, ਮਾਂ ਪਿਓ ਬੈਠੇ ਛਾਬੇ, ਤੀਰ ਯਾਤਰਾ ਕਰਾ ਰਿਹਾ ਤੇ ਇੱਕ ਜਗ੍ਹਾ ਤਾਰਿਆ ਤੇ ਪਾਣੀ ਲੈਣ ਗਿਆ, ਤੇ ਜਦੋਂ ਪਾਣੀ ਲਿਆ ਕੇ ਪਿਆਇਆ ਨਾ ਤੇ ਸਰਵਣ ਕਹਿੰਦਾ ਖਲੋ ਕੇ ਆਪਣੇ ਮਾਂ ਪਿਓ ਨੂੰ ਕਹਿੰਦਾ ਜਿੰਨਾ ਰਸਤਾ ਮੈਂ ਤੁਹਾਨੂੰ ਜਿੰਨੇ ਦਿਨਾਂ ਦਾ ਲੈ ਕੇ ਆਇਆ ਵਾਂ ਮੈਨੂੰ ਕਿਰਾਇਆ ਦਿਓ ਇਹਦਾ। ਆਖੋ ਸਤਨਾਮ। ਪਤਾ ਜੇ ਸਰਵਣ ਨੇ ਕਿਰਾਇਆ ਮੰਗਿਆ ਜੇ। ਤੇ ਮਾਂ ਪਿਓ ਬੜੇ ਸਮਝਦਾਰ ਸੀ। ਅੱਗੋਂ ਦੂਜਾ ਰੂਪ ਨਹੀਂ ਧਾਰਿਆ। ਕੀ ਕਹਿੰਦੇ? ਕਹਿੰਦੇ ਪੁੱਤਰ ਕਿਰਾਇਆ, ਹਾਂ ਮੈਂ ਜਿੰਨੇ ਦਿਨ ਲੈ ਕੇ ਆਇਆ ਕਿਰਾਇਆ ਦਿਓ। ਤੇ ਮਾਂ ਪਿਓ ਕਹਿੰਦੇ ਪੁੱਤਰ ਦੋ ਤਿੰਨ ਮੀਲ ਬਾਅਦ ਸ਼ਹਿਰ ਆਉਂਦਾ, ਉੱਥੇ ਅਸੀਂ ਕੋਈ ਨਾ ਕੋਈ ਹੱਥੀਂ ਕੰਮ ਕਰਕੇ ਤੇ ਤੇਰਾ ਕਿਰਾਇਆ ਦੇ ਦਿਆਂਗੇ, ਸ਼ਹਿਰ ਤੱਕ ਲੈ ਜਾ। ਤੇ ਸਰਵਣ ਉਂਗਲ ਕਰਕੇ ਕਹਿੰਦੇ ਦੇ ਦੇਣਾ। ਆਖੋ ਸਤਨਾਮ। ਦੇ ਦੇਣਾ, ਹਾਂ ਪੁੱਤਰ ਦਿਆਂਗੇ, ਧਿਆਨ ਦੇਣਾ ਜੀ। ਜਦੋਂ ਕਹਿੰਦੇ ਚਾਰ ਮੀਲ ਬਾਅਦ ਸ਼ਹਿਰ ਆਇਆ ਤੇ ਸਰਵਣ ਦੇ ਮਾਂ ਪਿਓ ਕਹਿੰਦੇ ਪੁੱਤਰ ਕੋਈ ਤੂੰ ਆਪੇ ਹੀ ਕੰਮ ਲੱਭਦੇ, ਅਸੀਂ ਤੇ ਅੱਖਾਂ ਤੋਂ ਅੰਨੇ ਆ, ਕੋਈ ਕੰਮ ਇਹੋ ਜਿਹਾ ਲੱਭਦੇ ਅਸੀਂ ਕਰੀਏ, ਕਿਸੇ ਦੇ ਭਾਂਡੇ ਵੀ ਮੰਜਵਾਉਣੇ ਹੀ ਮੰਜਵਾ ਲੈ, ਅਸੀਂ ਕੰਮ ਕਰੀਏ ਤੇਰਾ ਕਿਰਾਇਆ ਦੇ ਦਈਏ। ਤੇ ਗੁਰੂ ਪਿਆਰਿਓ ਸਰਵਣ ਉਸ ਵੇਲੇ ਕਹਿੰਦਾ ਮੈਨੂੰ ਮਾਫ਼ੀ ਦੇ ਦਿਓ, ਮੇਰੇ ਕੋਲ ਭੁੱਲ ਹੋ ਗਈ, ਮੈਂ ਤੁਹਾਡੇ ਕੋਲ ਕਿਰਾਇਆ ਮੰਗ ਬੈਠਾ, ਪਤਾ ਨਹੀਂ ਮੇਰੀ ਬੁੱਧੀ ਨੂੰ ਕੀ ਹੋ ਗਿਆ ਉਸ ਵੇਲੇ, ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਉਸ ਵੇਲੇ, ਮੈਂ ਕਿਰਾਇਆ ਮੰਗ ਬੈਠਾ, ਸੰਗਤ ਧਿਆਨ ਦੇਣਾ, ਮੈਨੂੰ ਮਾਫ਼ੀ ਦੇ ਦਿਓ। ਤੇ ਸਰਵਣ ਦੇ ਮਾਂ ਪਿਓ ਹੱਸ ਪਏ, ਕਹਿੰਦੇ ਪੁੱਤਰ ਤੇਰਾ ਕੋਈ ਕਸੂਰ ਨਹੀਂ, ਜਿਹੜੀ ਜਗ੍ਹਾ ਤੂੰ ਕਿਰਾਇਆ ਮੰਗਿਆ ਉਹ ਜਗ੍ਹਾ ਦੀ ਵਾਈਬ੍ਰੇਸ਼ਨ ਹੀ ਐਸੀ ਸੀ। ਆਖੋ ਸਤਨਾਮ। ਉੱਥੋਂ ਦੀ ਵਾਈਬ੍ਰੇਸ਼ਨ ਐਸੀ ਸੀ ਕਿ ਤੇਰੀ ਬੁੱਧੀ ਜਿਹੜੀ ਉਹ ਅਪਸੈਟ ਹੋ ਗਈ। ਇਹ ਕੋਈ ਚੁਟਕਲਾ ਨਹੀਂ ਜੇ, ਸੰਗਤ ਇਹ ਨਾ ਸਮਝ ਲੇ ਕਿ ਤੁਹਾਨੂੰ ਕੋਈ ਚੁਟਕਲਾ ਸੁਣਾਤਾ। ਅੱਜ ਵੀ ਇਹ ਜਗ੍ਹਾ ਮੌਜੂਦ ਜੇ ਜਿੱਥੇ ਸਰਵਣ ਨੇ ਕਿਰਾਇਆ ਮੰਗਿਆ। ਆਖੋ ਸਤਨਾਮ। ਇਹ ਜਗ੍ਹਾ ਮੌਜੂਦ ਜੇ ਅੱਜ ਜੈਪੁਰ ਦੇ ਕੋਲ। ਸਾਧ ਸੰਗਤ ਜੀ, ਇਹ ਤਿੰਨ ਦਿਨ ਅਸੀਂ ਜੈਪੁਰ ਗਏ, ਚਾਰ ਪੰਜ ਮਹੀਨੇ ਹੋ ਗਏ ਹੋਏ ਨੇ। ਅਸੀਂ ਉਹ ਕੀਰਤਨ ਕਰਕੇ ਬਾਈਪਾਸ ਤੋਂ ਦਿੱਲੀ ਬਾਈ ਰੋਡ ਅਤੇ 20 ਮੀਲ ਸੰਗਤ ਸ਼ਹਿਰ 'ਚੋਂ ਨਾ ਬਾਈਪਾਸ 'ਤੇ ਚਾਹ ਲੈ ਕੇ ਖੜੀ। ਬੜਾ ਅੰਦਰ ਮਨ ਨੂੰ ਆਇਆ, ਇੰਨੀ ਸੰਗਤ 20 ਮੀਲ ਤੋਂ ਚਾਹ ਲੈ ਕੇ ਆਈ। ਖੀਲਾ ਦੀਵਾਨ ਸੀ, ਐਤਵਾਰ ਰਾਤ ਨੂੰ ਦਿੱਲੀ ਆ ਰਹੇ ਬਾਈ ਰੋਡ, ਹੁਣ ਸੜਕ 'ਤੇ ਖਲੋ ਕੇ ਚਾਹ ਪੀਣੇ ਪਏ ਆ। 7 ਵਜੇ ਐਤਵਾਰ ਸ਼ਾਮ ਦੇ ਜੈਪੁਰ ਦੀ ਬੀਬੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ, 55 ਸਾਲ ਦੀ ਬੀਬੀ, ਅਤੇ ਕਿਸੇ ਨੂੰ ਬ੍ਰੈਡ ਸ਼ਿਕਾਰੀ, ਕਿਸੇ ਨੂੰ ਕੁਝ, ਅਤੇ ਮੈਨੂੰ ਕਹਿਣ ਲੱਗੀ ਜੇ ਭਾਈ ਸਾਹਿਬ ਸਮਾਂ ਹੋਵੇ ਤਾਂ ਇੱਥੋਂ ਥੋੜ੍ਹੀ ਦੂਰ ਜਗ੍ਹਾ ਹੈਗੀ ਹੈ ਜਿੱਥੇ ਸਰਵਣ ਨੇ ਕਿਰਾਇਆ ਮੰਗਿਆ, ਜੇ ਸਮਾਂ ਹੈਗਾ ਤਾਂ ਆਓ ਤੁਹਾਨੂੰ ਦਰਸ਼ਨ ਕਰਾਈਏ ਜਗ੍ਹਾ ਦੇ, ਇਹ ਜਗ੍ਹਾ ਮੌਜੂਦ ਜੇ ਅੱਜ। ਅਤੇ ਮੈਂ ਘੜੀ ਵੇਖੀ, ਮੈਂ ਕਿਹਾ ਭੈਣ ਜੀ ਵੀ ਲੇਟ ਹੋ ਜਾਵਾਂਗੇ, ਅਸੀਂ ਫਿਰ ਦਿੱਲੀ ਅੰਮ੍ਰਿਤਸਰ ਵੀ ਨਿਕਲਣਾ, ਫਿਰ ਕਿਧਰੇ ਆਏ ਅਤੇ ਜਗ੍ਹਾ ਵੇਖ ਕੇ ਆਵਾਂਗੇ। ਅਤੇ ਮੈਂ ਕੁਦਰਤੀ ਪੁੱਛਿਆ, ਮੈਂ ਕਿਹਾ ਭੈਣ ਜੀ ਤੁਸੀਂ ਗਏ ਹੋ, ਤੁਸੀਂ ਗਏ ਹੋ? ਅਤੇ ਮੈਨੂੰ ਕਹਿਣ ਲੱਗੀ ਹਾਂ ਇੱਕ ਵਾਰੀ ਗਏ ਹਾਂ। ਅਤੇ ਮੈਂ ਕਿਹਾ ਸੁਣਾਓ ਕਿਸ ਤਰ੍ਹਾਂ ਦੀ ਜਗ੍ਹਾ ਉਹ, ਧਿਆਨ ਦੇਣਾ। ਮੈਨੂੰ ਕਹਿੰਦੀ ਭਾਈ ਸਾਹਿਬ ਕੁਝ ਨਾ ਪੁੱਛੋ, ਅਸੀਂ ਵੀ ਜਦੋਂ ਜਗ੍ਹਾ ਵੇਖਣ ਗਏ ਅਤੇ ਅਸੀਂ ਵੀ ਦੋਵੇਂ ਮੀਆਂ ਬੀਬੀ ਲੜ ਪਏ ਆਪਸ 'ਚ। ਆਪ ਸਤਨਾਮ। ਕਹਿੰਦੀ ਅਸੀਂ ਵੀ ਲੜ ਪਏ। ਮੈਂ ਕਿਹਾ ਮੈਨੂੰ ਐਵੇਂ ਹੀ ਕਹੀ ਜਾਂਦੇ ਹੋ, ਜਾਣਾ ਜੇ ਉੱਥੇ ਸਾਡੀ ਜਥੇ ਦੀ ਲੜਾਈ ਕਰਾਉਣੀ ਜੇ। ਮੈਂ ਕਿਹਾ ਤੁਸੀਂ ਕਹਿੰਦੇ ਜਥਾ ਲੜ ਪਏ ਆਪਸ 'ਚ। ਸੰਗਤ ਧਿਆਨ ਦੇਣਾ, ਇਹ ਕਿਤੇ ਜੈਪੁਰ ਜਾਓਗੇ ਹੋ ਕੇ ਆਇਓ ਅਤੇ ਇਕੱਲੇ ਹੀ ਜਾਣਾ, ਕਿਤੇ ਦੂਜਿਆਂ ਨਾਲ ਨਾ ਲੈ ਜਾਣਾ, ਉੱਥੇ ਇੱਕ ਸਾਨੂੰ ਮੁੱਕੀ ਨਾ ਹੁੰਦਾ ਹੋਵੇ ਕੰਮ, ਪਿਓ ਦੀ ਗੋਦ 'ਚ ਬਹਿ ਕੇ ਗੱਲ ਕਰ ਰਹੇ ਹਾਂ। ਇਹ ਜਗ੍ਹਾ ਅੱਜ ਵੀ ਮੌਜੂਦ ਹੈ। ਦਾਸ ਬੇਨਤੀ ਕਰ ਰਿਹਾ, ਇਹ ਗੱਲ ਨਾ ਮੈਨੂੰ ਬੜੀ ਦਿਮਾਗ 'ਚ ਪੈ ਗਈ। ਮੈਂ ਚਾਹ ਪੀਤੀ, ਜਦੋਂ ਉਹਨਾਂ ਕੋਲ ਫਤਿਹ ਬੁਲਾਈ, ਗੱਡੀ ਸਟਾਰਟ ਹੋਈ, ਦਿਮਾਗ ਘੁੰਮ ਗਿਆ। ਇਹ ਕਹਿੰਦੀ ਅਸੀਂ ਦੋਵੇਂ ਜੀ ਲੜ ਪਏ, ਸਰਵਣ ਨੇ ਕਿਰਾਇਆ ਮੰਗਿਆ, ਜਗ੍ਹਾ ਮੌਜੂਦ ਹੈ, ਸੰਗਤ ਧਿਆਨ ਦੇਣਾ। ਅਤੇ ਜਦੋਂ ਕੋਈ ਗੱਲ ਦਾਸ ਸੁਣਦਾ ਨਾ, ਤਦ ਤੱਕ ਤਸੱਲੀ ਨਹੀਂ ਹੁੰਦੀ ਜਦ ਤੱਕ ਪਿਓ ਗੁਰੂ ਗ੍ਰੰਥ ਸਾਹਿਬ ਨੂੰ ਨਾ ਪੁੱਛ ਲਈਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਪੁੱਛ ਲਈਏ। ਮੇਰੇ ਅੰਦਰ ਰੀਲ ਚੱਲ ਪਈ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸੋ ਇਹ ਹੈ ਸੱਚ? ਜਗ੍ਹਾ ਐਸੀ ਹੁੰਦੀ ਜਿੱਥੋਂ ਦੀ ਵਾਈਬ੍ਰੇਸ਼ਨ ਇਹੋ ਜਿਹੀ ਬਣ ਜਾਏ ਕਿ ਸਰਵਣ ਵਰਗਾ ਕਿਰਾਇਆ ਮੰਗ ਲੈ? ਗੁਰੂ ਪਿਆਰਿਓ ਜਦੋਂ ਇੰਜ ਮੈਂ ਅਰਦਾਸ ਕੀਤੀ, ਇਹ ਤੁਹਾਡਾ ਸੱਚਾ ਗੁਰੂ ਨਾਨਕ ਜੇ ਮਾਣ ਕਰੋ, ਬੜੇ ਬੜੇ ਧਾਰਮਿਕ ਗ੍ਰੰਥ ਕੀ ਕਹਿ ਲਓ ਨਾਂ ਨਹੀਂ ਅਸੀਂ ਲੈਣਾ, ਵਿਗਿਆਨ ਨੇ ਸਾਇੰਸ ਨੇ ਕੱਟ ਕਰਤੇ ਨੇ, ਪਰ ਇੱਕ ਮਾਣ ਕਰੋ, ਕੋਈ ਸਾਇੰਸ ਵਿਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੱਕ ਕਾਟਾ ਨਹੀਂ ਜੇ ਕਰ ਸਕੀ। ਇਹਨੂੰ ਨਹੀਂ ਜੇ ਕੱਟ ਕਰ ਸਕੀ ਅੱਜ ਤੱਕ ਸਾਇੰਸ। ਜੇ ਬਾਬੇ ਨੇ ਕਿਹਾ ਪਤਾਲਾਂ ਪਤਾਲ ਲੱਖ ਗਾਸਾਂ ਗਾਸ, ਅੱਜ ਸਾਇੰਸ ਮੰਨਦੀ ਏ, ਮੰਨਦੀ ਏ ਧਰਤੀਆਂ ਹੋ ਰਹਿ ਗਈਆਂ, ਆਖੋ ਸਤਨਾਮ, ਅੱਜ ਮੰਨਦੀ ਏ ਆਕਾਸ਼ ਹੋ ਰਹਿ ਗਏ, ਪਤਾਲ ਹੋ ਰਹਿ ਗਏ, ਧਰਤੀਆਂ ਹੋ ਰਹਿ ਗਈਆਂ, ਅੱਜ ਸਾਇੰਸ ਮੰਨਦੀ। ਗੁਰੂ ਪਿਆਰਿਓ ਇਹ ਮਾਣ ਇੱਕ, ਤੁਸੀਂ ਵੇਖੋ ਅੱਜ ਕਹਿੰਦੇ ਆ ਏਡਜ਼ ਮੌਤ ਏ, ਅਤੇ ਹੁਣ ਪਿਓ ਤਾਂ ਮਾਣ ਨਹੀਂ ਆਉਂਦਾ, ਜਿਹਨੇ 500-550 ਸਾਲ ਪਹਿਲਾਂ ਹੀ ਕੀਤਾ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਅੱਜ ਕਹਿੰਦੇ ਤੰਬਾਕੂ ਮੌਤ ਏ, ਹੈ ਜੀ ਅੱਜ ਕਹਿੰਦੇ ਤੰਬਾਕੂ ਮੌਤ ਏ। ਉਹ ਗੁਰੂ ਪਿਆਰਿਓ ਤੁਹਾਡੇ ਪਿਓ ਨੇ 500-550 ਸਾਲ ਪਹਿਲੇ ਕਹਿਤਾ, ਪਾਨ ਸੁਪਾਰੀ ਖਾਧੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ, ਕੀ ਦੱਸਾਂ ਮੈਂ ਆਸਾ ਜੀ। ਮੈਂ ਸ਼ਹਿਰ ਦਾ ਨਾਂ ਨਹੀਂ ਲੈਣਾ, ਸ਼ਹਿਰ ਦਾ ਨਾਂ, ਇਹ ਸੱਚਾ ਪਿਓ ਬੈਠਾ ਤੁਹਾਡਾ ਗੁਰੂ ਨਾਨਕ, ਪਛਾਣੋ 400 ਸਾਲ ਆਏ ਜੇ। ਇੱਕ ਸ਼ਹਿਰ ਵਿੱਚ ਕੁਝ ਸਰੀਰਾਂ ਨੇ ਗੁਰਦੁਆਰਾ ਬਣਾਇਆ, ਨਾਂ ਨਹੀਂ ਮੈਂ ਲੈਂਦਾ। ਮੈਨੂੰ ਕਹਿਣ ਲੱਗੇ ਭਾਈ ਸਾਹਿਬ 2 ਸਾਲ ਹੋ ਗਏ ਗੁਰਦੁਆਰਾ ਜਿਹੜਾ ਉਹ ਵਿੱਚੇ ਫਸਿਆ ਹੋਇਆ ਕੰਮ, ਕਹਿੰਦੇ ਇਹਦੀ ਬੇਸਮੈਂਟ ਵਿੱਚੋਂ ਪਾਣੀ ਦਾ ਸਲਾਬਾ ਅਤੇ ਪਾਣੀ ਜਿਹੜਾ ਨਾ ਸਿਮਦਾ ਜਾਂਦਾ ਹੀ ਨਹੀਂ ਪਿਆ। ਅਸੀਂ 10 ਇੰਜੀਨੀਅਰ ਬਦਲ ਚੁੱਕੇ ਹਾਂ, 10 ਇੰਜੀਨੀਅਰ, ਕੋਈ ਕੁਝ ਕਹਿੰਦਾ ਕਰੋ ਕੁਝ ਕਹਿੰਦਾ, ਆਉਂ ਸਰੀਏ ਨਿਕਲੇ ਪਏ ਜੀ, ਅਦਵਾਟੇ ਪਿਆ ਗੁਰਦੁਆਰਾ ਸਾਰਾ, ਅਦਵਾਟੇ 10-12 ਲੱਖ ਲੱਗਾ ਹੋਇਆ, ਬਾਕੀ ਅਦਵਾਟੇ ਨਾਲ ਸ਼ੁਰੂ ਹੋ ਸਕਦੇ ਆ, ਥੱਲੇ ਸਲਾਬ ਹੀ ਸਲਾਬ, ਪਾਣੀ ਪਾਣੀ ਬੇਸਮੈਂਟ। ਉਹ ਸ਼ਹਿਰ 'ਚ ਦਾਸ ਗਿਆ ਅਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਅਰਦਾਸ ਕਰੋ ਜਾਂ ਜਿਵੇਂ ਕੁਝ ਵੀ, ਇਹ ਸਾਡੀ ਇਹ ਕਾਰਵਾਈ ਨਹੀਂ ਹੋਣੀ। ਮੈਂ ਸੋਚਿਆ ਹੋਵੇ ਗੁਰਦੁਆਰਾ, 2-3 ਸਾਲ ਦੇ ਇੰਜੀਨੀਅਰ 10 ਬਦਲ ਜਾਣ, ਪਾਣੀ ਸਲਾਬ ਨਾ ਜਾਵੇ, ਪਾਣੀ ਨਾ ਜਾਵੇ ਅਤੇ ਹੋਰ ਕਰ, ਸੋਚ ਗਈ ਸੋਚ। ਮੈਂ ਕਿਹਾ ਕਿੰਨੇ ਮੈਂਬਰ ਹੋ ਗੁਰਦੁਆਰੇ ਦੇ ਜੀ? 12। ਇਹ ਕਿਵੇਂ ਗੁਰਦੁਆਰਾ ਤੁਸੀਂ ਬਣਾਇਆ? ਕਹਿੰਦੇ 12 ਮੈਂਬਰਾਂ ਨੇ ਕਾਫੀ 50-50 ਹਜ਼ਾਰ ਦੇ ਸੇਵਾ ਸਾਰੀ ਦਿੱਤੀ, ਧਿਆਨ ਦੇਣਾ ਕੁਝ ਹੋਰ। ਹੁਣ ਮੈਂ ਨਾਂ ਨਹੀਂ ਲੈਣਾ, ਜਿਵੇਂ ਵੀ ਕੇਸਾ ਧਾਰੀ ਨਹੀਂ ਨੇ। ਦਾਸ ਦੀ ਦਿਮਾਗ ਇਕਦਮ ਉੱਧਰ ਚਲਾ ਗਿਆ। ਮੈਂ ਕਿਹਾ ਜਿਹੜੇ ਤੁਸੀਂ 12 ਮੈਂਬਰ ਹੋ ਤੁਹਾਡੇ ਕਾਰੋਬਾਰ ਕੀ ਨੇ? ਕਹਿੰਦੇ ਜੀ 8 ਮੈਂਬਰਾਂ ਦਾ ਤੰਬਾਕੂ ਦਾ ਕੰਮ ਹੈ। ਸੰਗਤ ਇੱਥੋਂ ਅੰਦਾਜ਼ਾ ਲਾਓ ਕਿ ਤੁਹਾਡੇ ਪਿਓ ਦੀ ਸਿੱਧੀ ਦਰਗਾਹ ਨਾ ਸਾਂਝੇ। 8 ਬੰਦਿਆਂ ਦਾ ਤੰਬਾਕੂ ਦਾ ਕੰਮ ਹੈ, ਉਹਨਾਂ ਦੀ ਬਹੁਤ ਸਾਰੀ ਮਾਇਆ ਦਾ ਹਿੱਸਾ ਉਸ ਜਗ੍ਹਾ 'ਤੇ ਲੱਗਾ, ਉਹ ਜਗ੍ਹਾ ਅੱਜ ਤੱਕ ਬਣ ਨਹੀਂ ਪਾਈ, ਨਾ ਪਾਣੀ ਜਾਂਦਾ ਨਾ ਸਲਾਬ ਜਾਂਦਾ। ਇੰਜ ਪ੍ਰਤੀਤ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਤੰਬਾਕੂ ਦੀ ਕਮਾਈ ਦਾ ਲੱਗੀ ਹੋਈ ਮਾਇਆ ਨਾਲ ਮੈਂ ਗੁਰਦੁਆਰਾ ਨਹੀਂ ਬਣਨ ਦੇਣਾ। ਗੱਜ ਕੇ ਆਖੋ ਸਤਨਾਮ, ਇੰਨਾ ਭੈੜਾ, ਇੰਨਾ ਮਾੜਾ। ਅੱਜ ਕਹਿੰਦੇ ਤੰਬਾਕੂ ਬਹੁਤ ਏ, ਬਾਬੇ ਨੇ 500 ਸਾਲ 550 ਸਾਲ ਪਹਿਲੇ ਹੀ ਕਹਿਤਾ, ਪਾਨ ਸੁਪਾਰੀ ਖਾਧੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਹੋ ਜੰਮ ਪਕੜ ਚ ਲਾਈ। ਇਹ ਥੋੜ੍ਹੇ ਦਿਨ ਹੋਏ ਤੁਸੀਂ ਹਿੰਦੁਸਤਾਨ ਟਾਈਮ 'ਚ ਪੜ੍ਹਿਆ ਕਿ ਇੱਕ ਮੁਲਕ ਨੇ ਆਪਣੇ ਦੇਸ਼ ਅੰਦਰ ਤੰਬਾਕੂ 'ਤੇ ਪਾਬੰਦੀ ਲਾ ਦਿੱਤੀ। ਇਹ ਹੌਲੀ ਹੌਲੀ ਸਭ ਕੁਝ ਹੋ ਜਾਣਾ, ਵੇਖ ਲੈਣਾ ਇੱਧਰ ਵੀ। ਦੁਨੀਆ ਸ੍ਰਿਸ਼ਟੀ ਵਿਦਵਾਨ ਸਾਇੰਸ ਮੰਨਦੇ ਨੇ ਕਿ ਜੋ ਇੱਥੇ ਲਿਖਿਆ ਇਹਨੂੰ ਕੋਈ ਅੱਜ ਤੱਕ ਕੱਟ ਨਹੀਂ ਕਰ ਸਕਦਾ, ਕਾਟਾ ਨਹੀਂ ਮਾਰ ਸਕਦਾ। ਖਾਲਸਾ ਜੀ, ਇਹ ਮਾਣ ਕਰੋ, ਮਾਣ। ਸਾਇੰਸ ਵਿਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਹਾਰਾ ਲੈ ਕੇ, ਕਿਉਂ ਵਿੱਚ ਸਾਇੰਸ ਬੜੀ ਹੈ। ਬਾਬਾ ਕਹਿੰਦਾ ਭੈ ਵਿੱਚ ਪਾਉਣ ਵੇ ਸਦਵਾਓ,
ਪੈਵੇ ਚੱਲੇ ਲੱਖ ਦਰਿਆ ਪੈਵੇ ਧਰਤੀ ਤੱਬੀ ਭਾਰੇ ਸਾਇੰਸ ਧਰਤੀ ਕਿਵੇਂ ਹੈ ਸੂਰਜ ਕਿਵੇਂ ਹੈ ਚੰਦ ਕਿਵੇਂ ਤੇ ਅੱਜ ਜਿੰਨੀ ਸਾਇੰਸ ਵਿਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਪੰਕਤੀ ਤੇ ਕਾਟਾ ਨਹੀਂ ਮਾਰ ਸਕੀ ਗੁਰੂ ਨਾਨਕ ਨੇ ਕਿਹਾ ਸੂਰਜ ਚੰਦਰਮਾ ਚੱਲ ਰਹੇ ਤੇ ਨਹੀਂ ਚੱਲ ਰਹੇ ਆਖੋ ਸਤਨਾਮ ਮਾਣ ਕਰੋ ਮਾਣ ਉਹ ਸੱਚਾ ਪਿਤਾ ਮਿਲਿਆ ਤੁਹਾਨੂੰ ਸੰਗਤ ਧਿਆਨ ਦੇਣਾ ਜੀ ਜਦੋਂ ਉਸ ਬੀਬੀ ਨੇ ਮੈਨੂੰ ਕਿਹਾ ਅੱਜ ਵੀ ਜਗ੍ਹਾ ਮੌਜੂਦ ਹੈ ਮੇਰੇ ਅੰਦਰ ਰੀਲ ਚੱਲ ਪਈ ਵੀ ਐਸਾ ਹੋ ਸਕਦਾ ਕਿ ਜਗ੍ਹਾ ਇਹੋ ਜਿਹੀ ਹੋਵੇ ਕਿ ਬੰਦੇ ਦੀ ਉਸ ਵੇਲੇ ਵਾਈਬ੍ਰੇਸ਼ਨ ਚੇਂਜ ਹੋ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਜਦੋਂ ਜਵਾਬ ਮੰਗਿਆ ਦਾਸ ਨੇ ਗੱਡੀ ਚੱਲਦੇ ਚੱਲਦੇ ਤੇ ਗੁਰੂ ਪਿਆਰਿਓ ਧਿਆਨ ਦੇਣਾ ਪੰਕਤੀ ਆ ਗਈ ਬਸੰਤ ਸਵਰਗ ਲੁੱਕੇ ਇਹ ਸ਼ਬਦ ਤੁਸੀਂ ਪੜ੍ਹਿਆ ਹੋਏਗਾ ਗੁਰੂ ਗ੍ਰੰਥ ਸਾਹਿਬ ਹੁਣ ਇਹ ਸ਼ਬਦ ਸੁਣਿਓ ਤੇ ਤੁਹਾਨੂੰ ਯਕੀਨ ਆ ਜਾਏਗਾ ਕਿ ਵਾਕਈ ਵਾਈਬ੍ਰੇਸ਼ਨ ਹੁੰਦੀ ਅਸਰ ਕਰਦੀ ਬਸੰਤ ਸਵਰਗ ਲੋਕੇ ਜਿੱਤ ਤੇ ਪ੍ਰਿਥਵੀ ਨਵਖੰਡਣੇ ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ ਨਾਉ ਨਾਨਕ ਕੌੜੀ ਨਰਕ ਬਰਾਬਰ ਉੱਜੜ ਸੋਈ ਗੱਜ ਕੇ ਆਖੋ ਸਤਨਾਮ ਮਹਾਰਾਜ ਦੀ ਬਾਣੀ ਕਹਿੰਦੀ ਬਈ ਜੇ ਕਿ ਜਿਸ ਜਗ੍ਹਾ ਤੇ ਕਰੋੜਾਂ ਤਮਾਸ਼ੇ ਹੋਏ ਹੋਣ ਨਾਮ ਨਾ ਚੇਤੇ ਆਇਆ ਹੋਵੇ ਇੱਕ ਬੰਨੇ ਕਰੋੜਾਂ ਨਰਕ ਹੋਣ ਤੇ ਇੱਕ ਬੰਨੇ ਉਹ ਥਾਂ ਬਰਾਬਰ ਏ ਨਾਨਕ ਕੋੜੀ ਨਰਕ ਬਰਾਬਰ ਏ ਕੋੜੀ ਕਹਿੰਦੇ ਕਰੋੜਾਂ ਨਰਕ ਉੱਜੜ ਸੋਈ ਥਾਂ ਗੁਰੂ ਪਿਆਰਿਓ ਕਿਹੜੀ ਜਗ੍ਹਾ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ ਨਾਉ ਆਖੋ ਸਤਨਾਮ ਦਾਸ ਬੇਨਤੀ ਕਰਦਾ ਹੁਣ ਫੀਲ ਨਾ ਕੋਈ ਕਰੋ ਸਮਾਪਤੀ ਹੋਣ ਲੱਗੀ ਏ ਜੇ ਅੱਜ 400 ਸਾਲਾਂ ਮਨਾ ਰਹੇ ਹੋ ਬਾਣੀ ਦੀ ਮਹਿਮਾ ਸੁਣ ਰਹੇ ਹੋ ਅੰਮ੍ਰਿਤ ਤੇ ਇਹ ਖਜ਼ਾਨਾ ਇਹੋ ਜਿਹਾ ਗੁਰੂ ਨੂੰ ਨਾਲ ਤੋਰਦਾ ਤੇ ਸਾਡੇ ਘਰਾਂ ਦੀ ਵਾਈਬ੍ਰੇਸ਼ਨ ਨਾ ਬਾਣੀ ਵਾਲੀ ਬਣੇ ਹੁਣ ਸਾਰੀਆਂ ਬੀਬੀਆਂ ਝਾਤੀ ਪਾਓ ਕਿ ਜੇ ਤੁਹਾਡੇ ਟੀਵੀ 'ਤੇ ਵੀ 6-6, 8-8 ਘੰਟੇ ਤਮਾਸ਼ੇ ਚੱਲਦੇ ਨੇ ਤਾਂ ਤੁਹਾਡਾ ਘਰ ਵੀ ਕਿਹੋ ਜਿਹਾ ਹੋਇਆ ਫਿਰ ਆਖੋ ਸਤਨਾਮ ਜੇ ਘਰਾਂ 'ਚ ਕਾਰਾਂ 'ਚ ਗਾਣਿਆਂ ਦੀਆਂ ਟੇਪਾਂ ਚੱਲਦੀਆਂ ਤਾਂ ਫਿਰ ਉਹ ਕਿਹੋ ਜਿਹਾ ਤਮਾਸ਼ੇ ਰੰਗ ਮਾਹੌਲ ਹੋਇਆ ਕੀ ਗੁਰੂ ਦੀ ਖੁਸ਼ੀ ਹੈ ਵਾਈਬ੍ਰੇਸ਼ਨਾਂ ਚੇਂਜ ਕਰੋ ਮਿਕਸ ਵੀ ਨਾ ਰੱਖੋ ਦਿੱਲੀ ਅਸੀਂ ਇੱਕ ਘਰ ਗਏ 15-20 ਸੀਡੀਆਂ ਜਿਹੜੀਆਂ ਗਾਣਿਆਂ ਦੀਆਂ ਪਈਆਂ ਅਤੇ 15 ਸ਼ਬਦਾਂ ਦੀਆਂ ਪਈਆਂ ਕਹਿੰਦੇ ਭਾਈ ਸਾਹਿਬ ਦੋਵੇਂ ਬੰਨੇ ਲੱਤ ਰੱਖਾਂਗੇ ਆਖੋ ਸਤਨਾਮ ਇਹ ਵੀ ਨਾ ਕਰੋ ਵੇਚ ਦਿਓ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਉਹਦੇ ਬਣ ਜਾਓ ਦਿੱਲੀ ਨਾ ਜੀ ਇੱਕ ਸੱਜਣ ਮੈਨੂੰ ਕਹਿੰਦਾ ਜੀ ਘਰ ਚਰਨ ਪਾਓ ਉਹ ਸਮਾਂ ਸੈੱਟ ਹੋ ਗਿਆ ਤੇ ਲੈਣ ਆ ਗਏ ਉਹ ਗੱਡੀ ਚਲਾਉਣ ਡਿਆ ਮੈਂ ਨਾਲ ਦੀ ਸੀਟ ਬੈਠਾ ਮਗਰ ਜ਼ਿਆਦਾ ਬੈਠਾ ਜਦੋਂ ਨਾਲ ਦੀ ਸੀਟ 'ਤੇ ਬੈਠੋ ਨਾ ਅੱਗੇ ਇੱਕ ਖਾਨਾ ਹੁੰਦਾ ਕਾਰ 'ਚ ਬਹੁਤ ਵਧੀਆ ਖੁੱਲ ਜਾਂਦਾ ਕਈ ਵਾਰੀ ਹੱਥ ਪੈ ਜਾਂਦਾ ਉਹਨੂੰ ਮੈਂ ਉਹ ਖਾਨਾ ਖੋਲਿਆ ਤੇ ਬੜੇ ਬੜੇ ਪੰਜਾਬੀ ਗਾਣੇ ਇੰਗਲਿਸ਼ ਗਾਣੇ ਦੀਆਂ ਟੇਪਾਂ ਉਹ ਜਿਹੜਾ ਗੱਡੀ ਚਲਾਉਣ ਡਿਆ ਸੀ ਨਾ ਉਹਦੀ ਕਾਰ 'ਤੇ ਉਹਦੇ ਘਰ ਜਾ ਰਹੇ ਸਨ ਮੈਂ ਉਹਨੂੰ ਬੋਲਿਆ ਨਹੀਂ ਮੈਂ ਗਾਣਿਆਂ ਦੀ ਇੰਗਲਿਸ਼ ਗਾਣੇ ਦੀ ਟੇਪ ਕੱਢੀ ਉਹਦੇ ਅੱਗੇ ਰੱਖਤੀ ਹੈਂਡਲ 'ਤੇ ਦੂਜੀ ਗੱਡੀ ਉਹਦੇ ਅੱਗੇ ਰੱਖਤੀ ਤੀਜੀ ਗੱਡੀ ਉਹ ਵਿਚਾਰਾ ਨਾਲ ਗੱਡੀ ਚਲਾਉਂਦੇ ਨਾ ਜਿਵੇਂ ਅਤੇ ਕਹਿੰਦਾ ਕੀ ਗੱਲ ਮੇਰੇ ਅੱਗੇ ਰੱਖੀ ਜਾਂਦੇ ਹੋ ਮੈਂ ਕਿਹਾ ਨਾਲੇ ਰਾਗੀਆਂ ਦੇ ਚਰਨ ਪਵਾਉਣਾ ਅਤੇ ਨਾਲੇ ਇਹ ਵੀ ਕੰਮ ਕਹਿੰਦਾ ਮੈਂ ਨਹੀਂ ਸੁਣਦਾ ਮੁੰਡਾ ਸੁਣਦਾ ਮੈਂ ਸਾਰੀਆਂ ਵਿੱਚ ਰੱਖਣੀਆਂ ਸ਼ੁਰੂ ਕਰਦੇ ਵੀ ਅੱਜ ਕੱਲ੍ਹ ਦੇ ਮੁੰਡੇ ਖੁੰਡੇ ਹੈਗੇ ਨੇ ਵੀ ਇੱਧਰ ਗਾਣਿਆਂ ਛਾਣਿਆਂ ਵੱਲ ਧਿਆਨ ਹੁੰਦਾ ਅਤੇ ਦਿੱਲੀ 'ਚ ਨਾ ਜੀ ਅਲੱਗ ਅਲੱਗ ਪੋਰਸ਼ਨ ਹੁੰਦੇ ਨੇ ਇੱਕ 'ਚ ਕੋਈ ਰਹਿੰਦਾ ਦੂਜੇ 'ਤੇ ਕੋਈ ਤੀਜੇ 'ਤੇ ਕੋਈ ਉਹ ਤੀਜੇ ਪੋਰਸ਼ਨ 'ਤੇ ਰਹਿੰਦੇ ਸੀ ਥੱਲੇ ਉਹ ਕਾਰ ਲਾਉਂਦੇ ਆ ਟਾਈਮ ਲੱਗ ਗਿਆ ਕਾਰਾਂ ਬਹੁਤ ਹੁੰਦੀਆਂ ਦਿੱਲੀ ਜਦੋਂ ਉਹਨੇ ਕਾਰ ਲਾਈ ਅਸੀਂ ਕਿਤੇ ਪੌੜੀਆਂ ਸ਼ੁਰੂ ਕਰਤੀਆਂ ਚੜ੍ਹਨੀਆਂ ਤੀਜੇ ਪੋਰਸ਼ਨ 'ਤੇ ਘਰ ਸੀ ਅਤੇ ਅੱਗੋਂ ਉਹਨਾਂ ਦਾ ਮੁੰਡਾ ਹੀ ਨਾ ਜੀ ਸਿਹਰਾ ਲੈ ਕੇ ਖੜਾ ਸਾਨੂੰ ਸਿਹਰਾ ਪਾਉਣ ਲਈ ਉਹ ਥੱਲੇ ਜਿਹੜਾ ਗੱਡੀ ਜਿਹੜਾ ਡਰਾਈਵ ਕਰਨ ਡਿਆ ਸੀ ਉਹ ਮੈਨੂੰ ਸਿਹਰਾ ਪਾਉਣ ਲੱਗਾ ਮੈਂ ਹੱਥ ਰੋਕਤਾ ਮੈਂ ਕਿਹਾ ਨਾਲੇ ਰਾਗੀਆਂ ਨੂੰ ਸਿਹਰੇ ਪਾਉਣਾ ਕੀਰਤਨੀਆਂ ਨੂੰ ਨਾਲੇ ਤੂੰ ਇੰਗਲਿਸ਼ ਗਾਣੇ ਪੰਜਾਬੀ ਗਾਣੇ ਸੁਣਦਾ ਕਾਰ 'ਚ ਟੇਪਾਂ ਪਈਆਂ ਇੰਨੇ ਚਿਰ ਨੂੰ ਉਹ ਵੀ ਉੱਤੇ ਆਉਂਦਾ ਪਿਆ ਮੈਂ ਕਿਹਾ ਨਾਲੇ ਗਾਣੇ ਸੁਣਦਾ ਨਾਲੇ ਸਿਹਰੇ ਪਾਉਂਦਾ ਕਹਿੰਦਾ ਮੈਂ ਨਹੀਂ ਸੁਣਦਾ ਪਾਪਾ ਸੁਣਦੇ ਆ है तेरा भला हो जे ओने जे नू उत्ते आ गया ना उन्हू जगह थले जानू लवे ना उत्ते आनू कहना वक्त ही पा लिया रोटी करके खालसा जी कई दोवें बने लत रख दे आखो सतनाम ये सज्जन मेरे ना सी इन्हों ने भी उन्होंने बहुत समझाया गुरमुखा ने यह भी दिल्ली तो है जी इन्हों की अपनी किरत है प्लाट लैने वेचने जो भी बाबा जी ने बख्शी है इशारा कई दोवें बने लत रखते हैं वह की होंगे भांडा भरदा तो डुलद भरदा तो डुलद ये जिन्या बीबिया भैन वीर बैठे हो ये 400 साल यहोजा मनाओ कि साढ़े घर की वाइब्रेशन नाम वाली बाणी वाली बने बड़ा असर कर दी जे तुम गल सुन के हैरान हो गए अमृतसर डीएवी कॉलेज है उतों के एक विद्यार्थी ने तो बहुता पढ़िया अजकल बड़ा काम खराब है उतों के एक विद्यार्थी ने सवाल करता कहिंदा जी दरबार साहब के सरोवर चों दुख किवें जा सकते हैं ये तो लगनगे उहदा सवाल मैं बोल नहीं चाहता नहीं बोलना किसी की गल बोलनी पैंदी कहिंदा जी दुख भजनी बेरी ते यां सरोवर च उसे पानी सरोवर में तबदिक वाला नहा रहा है उसे सरोवर च टीवी वाला नहा रहा है इशनान कर रहा है उसे जी कैंसर वाला कर रहा है उसे जी जिहड़ा सही बंदा कर रहा है उन्होंने रोग लगनगे के जाणगे डीएवी कॉलेज का विद्यार्थी ध्यान देना कहिंदा जी सरोवर च रोग लगनगे के जाणगे हुण मनदे हो ना उसे सरोवर च किसी को कोई शरीर की चमड़ी का रोग वह भी इशनान कर रहा सही वह भी कर रहा कैंसर वाला भी कर रहा जिसे गुरदे फेल हो गए वह भी कर रहा है जी उदा विद्यार्थी का अपनी पढ़ाई मुताबक सवाल कहिंदा जी हरिमंदर साहब के सरोवर च दुख किवें जा सकते लगनगे वो पानी जिहड़ा उसे जी आपां करी जांदे इशनान वह पानी दूजे नूं असर नहीं करेगा ध्यान देना जदों विद्यार्थी ने इन्नी गल कही तो इस वेले मिनिस्टर लगे ने दरबारी लाल उस वेले डीएवी कॉलेज के प्रिंसीपल सी ते की कहिंदे ओ जदों उहने विद्यार्थी ने इन्नी गल कही दरबारी लाल डीएवी कॉलेज के प्रिंसीपल सी उस वेले असल मिनिस्टर ने कहण लगे ओ बच्चिया तेरी जिहड़ी पढ़ाई कह रही है ना कि सरोवर चो दुख लगणगे जाणगे किवें पूरी गल सुण लै ये दरबारी लाल जिन्हां ने सारा सिख इतिहास पढ़िया होया है दसम ग्रंथ की रिसर्च की हुई है गुरु ग्रंथ साहब से रिसर्च की हुई है बड़े बड़े छुपिया रूह बैठी कहन लगे ओ मुंडिया तू इनी गल ते पढ़ ली के विचे नहारे तबदिक आला विचे कैंसर आला विचे चमड़ी के रोग आला विचे सही ते रोग लगनगे के जानगे ये गल ते तू कहती के लगनगे तू दूजी चीज नहीं वेखी कि जेड़ा अठे पैर कीर्तन हो रहा हरिमंदर साहब का अमृत बाणी का वह अमृत बाणी नाल सारा जल नाल नाल अमृत बनी जा रहा है वो अमृत कीर्तन की वाइब्रेशन जेड़ी है उस जल नू नाल नाल अमृत बनाई जा रही आखो सतनाम खालसा जी जितने माई भाई बैठे हो वाइब्रेशन इन्ना असर करती है ते सारे ने इहदे ते पहरा देना अपने टीवी चो प्रोग्राम लाने ने जिदे नाल वाइब्रेशन नाम वाली घर किताबां वह रखनी है कि नाम बाणी वाली वाइब्रेशन बने टेपा वह रखनी है कि नाम बाणी वाली वाइब्रेशन बने बीबिया ते भाइयों नूं बेनती करांगा उठण ना आ जाए वैसे समाप्ति करन लगे हाँ जिहड़ियां बीबिया पंज सीरीयल वेखदियां हथ खड़े करके चार का वादा दे दौ चार वालियाँ तीन वालियाँ दो दा, दो वाली एक दा के पता दे लगे कीर्तन दरबार चो कुछ खटिया आपां वाइब्रेशन घरां दी नूं पासा जिहड़ा दूजे बन्ने ते मोड़िया क्योंकि जे मैं कहता ना कि तुसी टैलीविजन च दूजे प्रोग्राम वेखने ही नहीं तो फिर तुसी कहना तू सब्जी मंडी वड़ी सही मुड़ के है जी फिर इन्हें मैनू ये कहना तू आई सही मुड़ के इसलिए उन्ना की कही दा जिन्ना को मन्या जावे सारे माई भाई जे कोई घंटा टीवी वेखदा अज तो अद्धा घंटा पौना घंटा जे कोई बीबी पांच सीरीयल वेखदी अज चार चार वाली तीन तीन वाली दो दियो खंभावां खड़ियां करके सबूत के अपनी घरां दी वाइब्रेशन नाम आणी वाले बन्ने मोड़ांगे आ इन्नियां बीबियां रह गईयां हथ खड़े करन नूं ओ गुरु प्यारे ओ कोई जकारा बोलो बीबी सारे भाई घर ही खड़े करो भाई शाबाश ਅੱਜ ਨਾ ਟੀ ਸੀਰੀਜ਼ ਵਾਲੇ ਵੀ ਰੀਲ ਲੈਂਦੇ ਪਏ ਆ। ਇੱਕ ਸੱਜਣ ਨੂੰ ਮੈਂ ਕਿਹਾ ਵੀ ਕਈਆਂ ਨੇ ਹੱਥ ਖੜੇ ਘੱਟ ਕੋ ਕੀਤੇ, ਕਹਿੰਦਾ ਤੁਹਾਡੇ ਤਬਲੇ ਵਾਲੇ ਨੇ ਕੀਤੇ। ਉਹ ਤਬਲਾ ਵੀ ਜਾਣ ਡਿਆ, ਉਹ ਤੂੰ ਵੀ ਕਰਦੇ ਇੱਕ ਵਾਰੀ, ਸਾਰੇ ਕਰਦੇ ਹੋਰ ਪਤਾ ਲੱਗ ਜਾਏ। ਅੱਛਾ ਸੋ ਨਿਹਾਲ, ਇਹ ਗੁਰੂ ਪਿਆਰੇ ਹੋ ਜਿਤਨੇ ਮਾਈ ਭਾਈ ਬੈਠੇ ਹੋ, ਕੱਲ 9 ਵਜੇ ਅੰਮ੍ਰਿਤ ਸੰਚਾਰ ਏ। ਔਰ ਮੈਂ ਵਧਾਈ ਦੇਣਾ ਭੈਣ ਜੀ ਵਿਪਨ ਪ੍ਰੀਤ ਕੌਰ ਜੀ ਨੂੰ, ਸਿੱਖ ਨੌਜਵਾਨ ਸੇਵਾ ਸੁਸਾਇਟੀ ਨੂੰ, ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੂੰ, ਕਮੇਟੀ ਨੂੰ, ਸਿੱਖ ਨੌਜਵਾਨ ਸਭਾ ਨੂੰ ਵੀ। ਸੰਗਤ ਨੂੰ ਬੇਨਤੀ ਹੈ ਕਿ ਬਾਹਰ ਜਿੱਥੇ ਟੇਪਾਂ ਦੇ ਸਟਾਲ ਲੱਗੇ ਨੇ, ਉੱਥੇ ਕੱਲ੍ਹ ਕੇਸਕੀਆਂ ਵੀ ਸਜਾਈਆਂ ਜਾਣਗੀਆਂ। ਆਖੋ ਸਤਨਾਮ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਹਿਜ ਪਾਠ ਜਿਹੜੇ ਵੀ ਆਪਣੇ ਘਰਾਂ 'ਚ ਕਰਨੇ ਚਾਹਣ, ਉਹਨਾਂ ਨੇ ਘਰਾਂ 'ਚ ਸੈਂਚੀਆਂ ਵੀ ਭੇਜੀਆਂ ਜਾਣਗੀਆਂ ਸਤਿਕਾਰ ਸਹਿਤ। ਅੰਮ੍ਰਿਤ ਛਕਣ ਵਾਸਤੇ ਵੀ ਸਿੰਘ ਖੜ੍ਹੇ ਨੇ ਬਾਹਰ ਨਾਂ ਲਿਖਣ ਲਈ। ਸਾਰਿਆਂ ਨੇ ਇਹਦੇ ਵਿੱਚ ਸ਼ਾਮਿਲ ਹੋ ਕੇ ਬਾਣੀ ਦੇ ਰੰਗ 'ਚ ਆਪਣਾ ਜੀਵਨ ਬਤੀਤ ਕਰਨਾ। ਆਓ ਪੰਕਤੀਆਂ ਪੜ੍ਹੀਏ ਜੀ, ਅਤੇ ਫਿਰ ਸਮਾਪਤੀ ਏ। ਸਵੇਰੇ ਸਮੇਂ ਸਿਰ ਦਰਸ਼ਨ ਦੇਣੇ, ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਲਿਆਂ ਨੂੰ ਅਤੇ 9 ਵਜੇ ਪੂਰੇ ਪਹੁੰਚ ਜਾਣ ਕੇਸੀ ਇਸ਼ਨਾਨ ਕਰਕੇ, ਕਕਾਰ ਵਗੈਰਾ ਹੁਣੇ ਹੀ ਬਾਹਰੋਂ ਆਪ ਜੀ ਨੂੰ ਪ੍ਰਾਪਤ ਹੋਣਗੇ। ਸਾਰੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਗੁਰਮੁਖ ਪਿਆਰਿਓ, ਜਿਤਨੇ ਮਾਈ ਭਾਈ ਬੈਠੇ ਹੋ, ਵਾਹਿਗੁਰੂ ਕਿਰਪਾ ਕਰੇ, ਅਰਦਾਸ ਕਰੋ ਮਾਤਾ ਵਿਪਨਪ੍ਰੀਤ ਕੌਰ ਜੀ ਨੂੰ, ਗੁਰਦੁਆਰੇ ਦੀ ਕਮੇਟੀ ਨੂੰ, ਸਿੱਖ ਨੌਜਵਾਨ ਸੇਵਾ ਸੁਸਾਇਟੀ ਨੂੰ, ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਇਹਨਾਂ ਨੇ ਵੇਖੋ 100-200 ਸੈਂਚੀ ਸਾਹਿਬਾਂ ਮੰਗਾਈਆਂ ਅੰਮ੍ਰਿਤਸਰੋਂ। ਮੈਨੂੰ ਕਹਿਣ ਲੱਗੇ ਬਾਹਰ ਦੇਣੀ ਹੈ, ਮੈਂ ਕਿਹਾ ਨਹੀਂ, ਕਿਸੇ ਨੇ ਜੋੜੇ ਪਾਏ ਹੁੰਦੇ ਆ, ਕਿਸੇ ਨੇ ਕੁਝ ਪਾਇਆ ਹੁੰਦਾ, ਸਿਰਫ ਨਾਂ ਲਿਖੋ ਅਤੇ ਇਕੱਲਾ 2-2 ਸਿੰਘ ਕਾਰ ਵਿੱਚ ਨੰਗੇ ਪੈਰੀ ਉਹਨਾਂ ਦੇ ਘਰਾਂ 'ਚ ਬਿਰਾਜਮਾਨ ਕਰਕੇ ਆਓ, ਤਾਂ ਕਿ ਅਦਬ ਕਾਇਮ ਰਹੇ। ਇੱਥੇ ਨਹੀਂ ਦਿੱਤੀਆਂ ਜਾਣਗੀਆਂ, ਪਰ ਜਿਨ੍ਹਾਂ ਨੇ ਸੈਂਚੀਆਂ ਘਰ ਆਪਣੇ ਲੈਣੀਆਂ ਹੋਣ, 2 ਭਾਗ, 1 ਸਤੰਬਰ ਨੂੰ ਦਿਹਾੜਾ 400 ਸਾਲਾ, ਕਿੰਨੇ ਸਹਿਜ ਪਾਠ ਤੁਸੀਂ ਕਰ ਸਕਦੇ ਹੋ, 2-5, ਉਸ ਵਾਸਤੇ ਇਹਦਾ 300 ਰੁਪਇਆ ਖਰਚਾ, ਰੇਲ ਵੀ, ਰੁਮਾਲੇ ਵੀ, ਸੈਂਚੀਆਂ ਵੀ। ਯਤਨ ਕਰੋ ਆਪਣੇ ਦਸਵੰਧ 'ਚੋਂ, ਕੋਈ ਬਹੁਤੀ ਵੱਡੀ ਗੱਲ ਨਹੀਂ, ਹੁਣ ਮਾਇਆ ਦੇਣ ਦੀ ਨਹੀਂ ਕੋਈ ਲੋੜ। ਇਹ ਸਿੰਘ ਤੁਹਾਡੇ ਘਰ ਬਿਰਾਜਮਾਨ ਕਰਾ ਕੇ ਆਉਣਗੇ ਪੂਰੇ ਅਦਬ ਨਾਲ, ਨਾਲ ਇੱਕ ਕਾਰਡ ਦੇ ਕੇ ਆਉਣਗੇ ਵੱਡਾ, ਜਿਹਦੇ 'ਤੇ ਸਾਰੀ ਮਰਿਆਦਾ ਲਿਖੀ ਹੈ ਕਿ ਇਹਨੂੰ ਕਿਸ ਅਦਬ ਨਾਲ ਰੱਖਣਾ ਹੈ, ਕਿਸ ਅਦਬ ਦੇ ਨਾਲ ਆਪਾਂ ਪਾਠ ਆਰੰਭ ਕਰਨਾ, ਕਿਸ ਅਦਬ ਦੇ ਨਾਲ ਸਾਰਾ ਕਾਰਜ ਕਰਨਾ। ਇਹ ਕੋਈ ਆਪਣੇ ਘਰ 'ਚ ਸੈਂਚੀਆਂ ਮੰਗਾਉਣੀਆਂ ਚਾਹੇ, ਅਤੇ ਬਾਹਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਨੇ ਟੇਪਾਂ ਦੇ ਸਟਾਲ ਕੋਲ ਸਿੰਘ ਖਿਲਾਰੇ ਨੇ ਨਾਂ ਲਿਖਣ ਲਈ। ਜਿਹੜੀਆਂ ਬੀਬੀਆਂ ਨੇ ਕੇਸਕੀਆਂ ਸਜਾਣੀਆਂ ਹੋਣ, ਆਪਣੇ ਨਾਂ ਬਾਹਰ ਲਿਖਾ ਕੇ ਜਾਣਾ ਕਿ ਕੱਲ੍ਹ ਦੇ ਦੀਵਾਨ ਵਿੱਚ ਇਹ ਵੀ ਕਾਰਜ ਹੋ ਸਕੇ, ਜਿਹਦਾ ਵੇਰਵਾ ਕੱਲ੍ਹ ਦਿੱਤਾ ਜਾਏਗਾ। ਜਿਨ੍ਹਾਂ ਨੇ ਗੁਰੂ ਪਿਆਰਿਓ ਆਪਣਾ ਸਿਫਸਲਾ ਰਸਾਲਾ ਬਾਬਾ ਕੁੰਦਨ ਸਿੰਘ ਜੀ ਦੇ ਜੀਵਨ 'ਤੇ ਯੁੱਗ ਯੋਗੀ ਕਿਤਾਬ, ਉਹ ਵੀ ਬਾਹਰ ਟੇਪਾਂ ਦੇ ਨਾਲ ਸਟਾਲ ਲੱਗੇ ਨੇ, ਬਾਹਰੋਂ ਲਾਭ ਲੈ ਸਕਦੇ ਹੋ। ਸਵੇਰੇ 4-5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦੀਵਾਨ ਸਜਣਗੇ। ਹਾਂਜੀ, 1 ਵਜੇ ਤੱਕ ਦੀਵਾਨ ਸਜਣਗੇ, 11-12 ਵਜੇ ਦਾਸ ਗਰੀਬ ਬੈਠਣਗੇ, ਅੰਮ੍ਰਿਤ ਸੰਚਾਰ 9 ਵਜੇ। ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਹੱਲਾ ਮਾਰ ਦਿਓ, ਹੁਣ ਇਹੋ ਜਿਹਾ ਮਾਹੌਲ ਬਣਾ ਦੇਣਾ ਕਿ ਜਿਹੜੇ ਹੁਣ ਕਾਰਾਂ 'ਚ ਜਾਣਗੇ ਨਾ, ਅਤੇ ਜੇ ਟੇਪਾਂ ਗਾਣਿਆਂ ਦੀਆਂ ਕਾਰਾਂ 'ਚ ਹੈਗੀਆਂ, ਉਹ ਨਾਲ ਨਾਲ ਬਾਰੀ 'ਚੋਂ ਇੱਕ ਇੱਕ ਕਰਕੇ ਸੁੱਟੀ ਜਾਣਾ, ਤੋੜ ਕੇ ਸੁੱਟਣਾ, ਕੋਈ ਹੋਰ ਨਾ ਸੁਣ ਲਏ, ਉਹ ਕਬੀਰ ਸਾਹਿਬ ਵਾਲੀ ਗੱਲ ਨਾ ਹੋ ਜੇ। ਕਬੀਰ ਸਾਹਿਬ ਕੋਈ ਆ ਗਿਆ ਕਿ ਕੁਝ ਮਹਾਰਾਜ ਦਿਓ, ਕਬੀਰ ਜੀ ਮਸਤਾਨਾ ਪੈਰਾ ਕਦੀ ਹੁੰਦੇ ਸੀ ਕਦੀ ਨਹੀਂ, ਕਬੀਰ ਜੀ ਕਹਿੰਦੇ ਯਾਰ ਮਸਤਾਨਾ ਪੈਰਾ ਹੈਗਾ ਹੀ ਕੁਝ ਨਹੀਂ, ਉਹ ਕਹਿੰਦਾ ਦਿਓ ਤੁਹਾਡੇ ਕੋਲ ਖਾਲੀ ਜਾਵਾਂ। ਕਬੀਰ ਜੀ ਕੋਲ ਸੂਤਰ ਦਾ ਪਿੰਨਾ ਪਿਆ ਸੀ, ਉਹਨਾਂ ਉਹ ਝੋਲੀ 'ਚ ਪਾ ਤਾ, ਉਹਨੇ ਸੂਤਰ ਦੇ ਪਿੰਨੇ ਦਾ ਜਾਲ ਆਉਣ ਲਿਆ, ਜਾ ਕੇ ਜਾਲ ਆਉਣ ਕੇ ਮੱਛੀਆਂ ਫੜਨੀਆਂ ਸ਼ੁਰੂ ਕਰਤੀਆਂ। ਆਖੋ ਸਤਨਾਮ। ਉਹ ਮੱਛੀਆਂ ਆ ਗਈਆਂ, ਅਗਲੇ ਦਿਨ ਹੋਰ ਆ ਗਈਆਂ, ਉਹਨੇ ਵੱਡਾ ਜਾਲ ਬਣਾ ਲਿਆ, ਹੌਲੀ ਹੌਲੀ 2-3 ਬਣਾ ਲਏ। ਅਤੇ ਕਬੀਰ ਜੀ ਕੋਲ ਆ ਗਿਆ 6 ਮਹੀਨੇ ਬਾਅਦ, ਕਬੀਰ ਜੀ ਪਤਾ ਨਹੀਂ ਕਿਹੜਾ ਸੂਤਰ ਦਾ ਪਿੰਨਾ ਦਿੱਤਾ ਜੇ, ਬਰਕਤ ਬੜੀ ਪਈ ਹੈ। ਉਹ ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਜਾਲ ਬਣਾ ਲਿਆ ਮੱਛੀਆਂ ਫੜਨ ਵਾਲਾ, ਹੁਣ ਮੇਰੇ 4 ਜਾਲ ਵੱਡੇ ਨੇ, ਪਰ ਸ਼ੁਰੂਆਤ ਮੈਂ ਤੁਹਾਡੇ ਜਾਲ ਨਾਲ ਹੀ ਕਰਦਾ ਸਵੇਰੇ। ਬੋਣੀ ਕਬੀਰ ਜੀ ਮੱਥੇ ਨੂੰ ਹੱਥ ਮਾਰ ਕੇ ਕਹਿੰਦੇ ਕਿਹੋ ਜਿਹੇ ਬੰਦੇ ਨੂੰ ਦਾਨ ਕਰਤਾ, ਅਸੀਂ ਵੀ ਲਿਖੇ 'ਚ ਆ ਗਏ ਨਾਲ। ਆਖੋ ਸਤਨਾਮ। ਜਿਹੜੀਆਂ ਟੇਪਾਂ ਗਾਣੇ ਹੋਣੀਆਂ ਤੋੜ ਕੇ ਸੁੱਟਣਾ, ਕਿਤੇ ਉਂਝ ਨਾ ਸੁੱਟ ਦੇਣਾ ਦੂਜਾ ਸੁਣੇ ਫਿਰ ਤੁਸੀਂ ਲਿਖੇ 'ਚ ਨਾ ਆ ਜਾਓ। ਆਖੋ ਸਤਨਾਮ। ਇੱਕ ਵਾਰੀ ਇਨਕਲਾਬ ਲਿਆ ਦਿਓ, ਮੈਂ ਨਹੀਂ ਜੇ ਕਹਿੰਦਾ ਤੁਹਾਡੇ ਕੋਲ ਸਮਾਂ ਘੱਟ ਸੀ, ਇਹਨਾਂ ਭਾਇਆ ਵੀ ਲੇਟ ਹੈ ਬੜੀ। ਇਹ ਬਾਬੇ ਨਾਨਕ ਦੀ ਸੋਚ ਭਾਈ ਗੁਰਦਾਸ ਜੀ ਨੇ ਲਿਖੀ ਹੈ ਕਿ ਬਾਬੇ ਨਾਨਕ ਦੀ ਸੋਚ ਸੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਇਹ ਮੈਂ ਗਾ ਕੇ ਬੋਲਣਾ ਸੀ ਗੁਰੂ ਦੀ ਕਿਰਪਾ ਨਾਲ, ਹੁਣ ਇੰਝ ਹੀ ਬੋਲਤਾ। ਇਹ ਸੋਚ ਭਾਈ ਗੁਰਦਾਸ ਜੀ ਨੇ ਲਿਖੀ ਹੈ ਕਿ ਗੁਰੂ ਨਾਨਕ ਕਹਿੰਦਾ ਘਰ ਘਰ ਧਰਮਸਾਲ ਬਣ ਜਾਵੇ, ਇਸ ਕਰਕੇ ਲੁਧਿਆਣੇ ਵਾਲਿਓ ਕੋਈ ਘਰ ਨਾ ਰਹਿ ਜੇ ਜਿੱਥੇ, ਜੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਪੂਰੀ ਸੇਵਾ ਕਰੋ, ਨਹੀਂ ਤਾਂ ਸੈਂਚੀਆਂ ਜ਼ਰੂਰ ਬਿਰਾਜਮਾਨ ਕਰੋ ਔਰ ਅਦਬ ਨਾਲ ਕਰਨੀ ਹੈ। ਇੱਕ ਘਰ ਵਿੱਚ ਉਸੇ ਅਲਮਾਰੀ 'ਚ ਸ਼ਰਾਬ ਰੱਖਦੇ ਸੀ, ਉਤਲੇ ਖਾਨੇ 'ਚ ਉਹਨਾਂ ਸੈਂਚੀਆਂ ਰੱਖਦੀਆਂ, ਇਹ ਬੇਦਬੀ ਬੜੀ ਭਾਰੀ। ਉਸ ਕਮਰੇ 'ਚ ਇਹ ਚੀਜ਼ਾਂ ਨਹੀਂ ਜਾਣੀਆਂ ਚਾਹੀਦੀਆਂ ਅਗਰ ਘਰ 'ਚ ਕੋਈ ਜੀ ਸੇਵਨ ਕਰਦਾ ਵੀ ਹੈ। ਗੁਰੂ ਪਿਆਰਿਓ ਇਹ ਸਾਰਾ ਅਦਬ ਕਾਰਡਾਂ 'ਤੇ ਲਿਖਿਆ ਨਾਲ ਛਪਾਇਆ, ਅਰੰਭਤਾ ਪਾਠ ਦੀ ਭੋਗ ਗੁਰੂ ਸਾਹਿਬ ਦੀ ਜੂਰੀ 'ਚ ਕਰਨਾ, ਹੋਰ ਸਾਰੀ ਮਰਿਆਦਾ ਲਿਖੀ ਹੈ। ਇਹ ਜਿਹੜੇ ਵੀ ਸੈਂਚੀਆਂ ਘਰ ਮੰਗਾਉਣੀਆਂ ਚਾਹੁਣ ਬਾਹਰ ਐਡਰੈਸ ਲਿਖਾਓ ਤਾਂ ਕਿ ਇਹ ਕੀਰਤਨ ਦਰਬਾਰ ਕਰਾਏ ਕਿਸੇ ਖਾਤੇ 'ਚ ਜਾਣ। ਹੁਣ ਪੜ੍ਹੋ ਵਿੱਚ ਬਾਣੀ ਅੰਮ੍ਰਿਤ ਸਾਰੇ ਅਤੇ ਫਿਰ ਸਮਾਪਤੀ ਹੈ, ਕਿਉਂਕਿ ਤੁਸੀਂ ਉੱਠ ਪਏ ਹੋ, ਨਹੀਂ ਤਾਂ ਆਪਾਂ ਚੱਲਦੇ ਰਹਿੰਦੇ। ਬਾਕੀ ਕੱਲ੍ਹ ਬਚਨ ਬਾਬਾ ਜੀ ਸੇਵਾ ਲੈਣ ਕਿਰਪਾ ਕਰਨ। ਹੁਣ ਪੜ੍ਹੋ ਪਿਆਰ ਦੇ ਨਾਲ ਅਤੇ ਵਾਈਬ੍ਰੇਸ਼ਨਾਂ ਚੇਂਜ ਕਰ ਦਿਓ ਕੱਲ੍ਹ ਤੋਂ ਜਾ ਕੇ। ਰਿਮੋਟ ਦੇ ਉੱਤੇ ਜਿਹੜਾ ਉਹ ਚੈਨਲਾਂ ਦਾ ਘੱਟ ਹੀ ਪ੍ਰਯੋਗ ਕਰਨਾ, ਜਿਹਦਾ ਪਿਆਰ ਦਾ ਸਬੂਤ ਦਿੱਤਾ ਹੈ ਆਪ ਜੀ ਨੇ। ਇਹ ਮੈਨੂੰ ਦੱਸਣ ਡੇ ਭਾਈ ਸਾਹਿਬ, ਕਹਿੰਦਾ ਅਮਨਦੀਪ ਸਿੰਘ ਜੀ ਵੀ 21 ਦਿਨ ਦੇ ਹੱਥ ਖੜ੍ਹੇ ਕਰਾ ਕੇ ਗਏ ਟੀ ਵੀ ਵੇਖਣਾ ਨਹੀਂ, ਅਤੇ ਮੈਂ ਕਿਹਾ ਕਿਤੇ ਉਹ ਨਾ ਹੋਵੇ 21 ਦਿਨਾਂ ਬਾਅਦ ਕਹਿੰਦੇ ਸਾਰੀ ਕਸਰ ਕੱਢ ਲਈ ਹੈ, ਉਹ ਨਾ ਹੋਵੇ ਕਿਤੇ ਉਹਨੂੰ ਤੋਰਨਾ, ਫਿਰ ਉਸ ਚੀਜ਼ ਨੂੰ ਅਗਾਂਹ ਤੋਰਨਾ ਭਾਈ। ਇਹ ਜਿਹੜੇ ਪਹਿਰੇ ਲਾਏ ਜਾਂਦੇ ਨਾ, ਇਹਦੇ ਨਾਲ ਜੀਵਨ ਤਾਂ ਨੂੰ ਜਾਂਦਾ, ਕੋਈ ਹਰਜ ਨਹੀਂ ਹੁੰਦਾ ਇਹਦੇ ਵਿੱਚ। ਚੰਗੇ ਕੰਮਾਂ ਦੇ ਬੈਨ ਲਾਓ, ਡਟ ਕੇ ਲਾਓ, ਗੁਰੂ ਕਿਰਪਾ ਕਰੇ। ਪੜ੍ਹੋ ਜੀ ਪਿਆਰ ਨਾਲ ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਪ੍ਰਧਾਨ ਜੀ ਵੀ ਬੈਠੇ ਆ, ਮੈਂ ਤਾਂ ਕਿਹਾ ਚਲੇ ਗਏ। ਇਹ ਹੈ ਸੱਚਾ ਪਿਆਰ, ਨਹੀਂ ਤਾਂ ਆਮ ਇੰਨੀ ਰਾਤ ਤੱਕ ਇੰਨੀ ਬਜ਼ੁਰਗੀ 'ਚ ਬਹਿਣਾ, ਦਾਸ ਜੀ ਦੇ ਅੰਦਰੋਂ ਅਰਦਾਸ ਨਿਕਲਦੀ ਹੈ ਕਿ ਹਰ ਮੈਦਾਨ ਗੁਰੂ ਮਹਾਰਾਜ ਇਹਨਾਂ ਨੂੰ, ਕਿਉਂ ਭਾਵੇਂ ਕੁਝ ਵੀ ਲੇਕਿਨ ਭਾਂਡਾ ਸੁੱਚਾ ਹੈ, ਆਖੋ ਸਤਨਾਮ, ਅੰਦਰੋਂ ਚਾਹੋ ਇਹਨਾਂ ਨੂੰ ਦਇਆ ਦੇ ਕਾਰਜ ਹੋਰ ਕਾਰਜ ਹੋਣ। ਜਿਹੜਾ ਇਹਨਾਂ ਨੇ ਪਿੰਡਾਂ ਦਾ ਵੀ ਇਸ਼ਾਰਾ ਦਿੱਤਾ, ਉਹ ਵੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਸਾਰਾ ਕੋਈ ਪ੍ਰੋਗਰਾਮ ਕਿਸੇ ਢੰਗ ਨਾਲ ਉਲੀਕੋ ਅਤੇ ਜਿਵੇਂ ਵੀ ਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ ਅੰਮ੍ਰਿਤਸਰ ਵਾਲੇ ਬੰਨੇ ਤਾਂ ਪਿੰਡਾਂ 'ਚ ਦਿਵਾਨ ਚੱਲਦੇ ਨੇ, ਇੱਧਰਲੇ ਬੰਨੇ ਸਾਨੂੰ ਬਹੁਤੀ ਨੌਲੇਜ ਨਹੀਂ ਹੈ। ਅਤੇ ਤੁਸੀਂ ਕੋਈ ਉਪਰਾਲਾ ਕਰੋ, ਉਹਦੇ ਵਿੱਚ ਜ਼ਰੂਰ ਸੱਚੇ ਪਾਤਸ਼ਾਹੀ ਸੇਵਾ ਲੈਣਗੇ। ਹੁਣ ਆਨੰਦ ਸਾਹਿਬ ਦਾ ਪਾਠ। ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਜੈ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਜੈ ਹੋਵੇ, ਜੈ ਹੋਵੇ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ। ਸਭ ਦੇਵਤੇ ਫੁੱਲ ਵਰਸਾਉਂਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈ ਹੋਵੇ ਤਾਂ ਬਿਰਾਜਮਾਨ ਹੋ ਜਾਣ ਜੀ ਆਪਣੀ ਆਪਣੀ ਜਗ੍ਹਾ 'ਤੇ ਬਿਰਾਜਮਾਨ ਹੋ ਜਾਓ ਕੋਈ ਥੱਲੋਂ ਫੁੱਲ ਚੁੱਕੇ ਨਾ ਸੁੱਟੋ ਫਿਰ ਬੇਦਬੀਰ ਦੀ ਹੈ ਜਿਹੜਾ ਹੱਥਾਂ 'ਤੇ ਪ੍ਰਸ਼ਾਦ ਮਿਲਿਆ ਉਹੀ ਹੋਈ
ਜੈ ਹੋਵੇ ਤੁਹਾਡੀ ਜੈ ਹੋਵੇ
ਜਿਹਨਾਂ ਨੇ ਪਹਿਰੇਦਾਰੀ ਦੀ ਡਿਊਟੀ ਨਿਭਾਈ ਬਾਣੇ ਪਾ ਕੇ ਇਹ ਸਾਰੇ ਜਥੇ ਦਾ ਵੀ ਧੰਨਵਾਦ ਅਤੇ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਦੇ ਪਿੰਡਾਂ ਤੋਂ ਆਈਆਂ ਅੰਮ੍ਰਿਤ ਛਕਣ ਉਹ ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਲੰਗਰ ਪਾਣੀ ਛੱਕ ਕੇ ਆਪਣੀਆਂ ਬੱਸਾਂ ਵਿੱਚ ਪਹੁੰਚਣਾ ਤਾਂ ਕਿ ਸਮੇਂ ਸਿਰ ਨਿਕਲਿਆ ਜਾ ਸਕੇ ਆਓ ਜੀ ਸਮਾਪਤੀ ਹੈ
ਜੈ ਹੋਵੇ ਤੁਹਾਡੀ ਜੈ ਹੋਵੇ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਕਲੀ ਮਹੱਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਆਨੰਦ ਹੋਆ ਇਹ ਮਨ ਮੇਰਿਆ ਹਰ ਨਾਲ ਰੋ ਤੂੰ ਮਨ ਮੇਰੇ ਅੰਗੀਕਾਰੋ ਕਰੇ ਤੇਰਾ ਸਭਨਾ ਗੱਲਾਂ ਸਮਰਾ ਸੁਆਮੀ ਕਹੇ ਨਾਨਕ ਮਨ ਮੇਰੇ ਸਾਚੇ ਸਾਹਿਬਾ ਹਕਾਂ ਤੇਰੇ ਸਭ ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕੇ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਗੁਰਬਾਣ ਕੀਤਾ ਗੁਰ ਕਹੇ ਨਾਨਕ ਸੁਣੋ ਸੰਤ ਨਾਮ ਮੇਰਾ ਯਾਦਾਰੋ ਅੱਜ ਪੰਜ ਸ਼ਬਦ ਘਰ ਸਵਾਗੇ ਪੰਜ ਦੋਤ ਵਸ ਕੀਤੇ ਤੁਰ ਕਰਮ ਪਾਇਆ ਤੂੰ ਜਨ ਕੋ ਕਹੇ ਨਾਨਕ ਤੈ ਸੁਖ ਹੋਆ ਅਨ ਸੁਣੋ ਵਡਭਾਗੀਓ ਹਰ ਬ੍ਰਹਮ ਪ੍ਰਪਾਇਆ ਦੁਖ ਰੋਗ ਸੰਤਾਪ ਉਤਰੇ ਸੰਤ ਸਾਜਨ ਭੈ ਸਰਸੇ ਤੇ ਪੁਨੀਤ ਕਹਿਤੇ ਪਵਿੱਤਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਪਵਣ ਗੁਰੂ ਪਾਣੀ ਪਿਤਾ ਜਿਸ ਰਾਤ ਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੇ
ਨਹੀਂ ਨਾ
ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ।